ਉਤਪਤ ਬਾਪ 21 ਇਸਹਾਕ ਦਾ ਜਨਮ ਯਹੋਵਾ ਨੇ ਜਿਵੇਂ ਉਹਨੇ ਆਖਿਆ ਸੀ ਸਾਰਾ ਉੱਤੇ ਨਜ਼ਰ ਕੀਤੀ ਔਰ ਯਹੋਵਾ ਨੇ ਸਾਰਾ ਲਈ ਉਹ ਕੀਤਾ ਜੋ ਉਹਨੇ ਬਚਨ ਕੀਤਾ ਸੀ ਅਤੇ ਸਾਰਾ ਗਰਭਵਤੀ ਹੋਈ ਔਰ ਅਬਰਾਹਮ ਲਈ ਉਹਦੇ ਬੁਢੇਪੇ ਵਿਚ ਉਸੇ ਰੁੱਤੇ ਜੋ ਪਰਮੇਸ਼ਵਰ ਨੇ ਉਹਨੂੰ ਦੱਸੀ ਸੀ ਪੁੱਤਰ ਜਣੀ ਅਤੇ ਅਬਰਾਹਮ ਨੇ ਆਪਣੇ ਪੁੱਤਰ ਦਾ ਨਾਂ ਜੋ ਉਹਦੇ ਲਈ ਜੰਮਿਆ ਸੀ ਅਰਥਾਤ ਜਿਹਨੂੰ ਸਾਰਾ ਨੇ ਉਸ ਲਈ ਜਣਿਆ ਸੀ ਇਸਹਾਕ ਰੱਖਿਆ ਅਤੇ ਅਬਰਾਹਮ ਨੇ ਆਪਣੇ ਪੁੱਤਰ ਇਸਹਾਕ ਦੀ ਸੁਨਤ 8 ਦਿਨਾਂ ਦੀ ਉਮਰ ਵਿਚ ਕਰਾਈ ਜਿਵੇਂ ਪਰਮੇਸ਼ਵਰ ਨੇ ਉਹਨੂੰ ਆਗਿਆ ਦਿੱਤੀ ਸੀ ਅਬਰਾਹਮ 100 ਵਰਿਆਂ ਦਾ ਸੀ ਜਾਂ ਉਹਦਾ ਪੁੱਤਰ ਇਸਹਾਕ ਉਹਦੇ ਲਈ ਜੰਮਿਆ ਉਪਰੰਤ ਸਾਰਾ ਨੇ ਆਖਿਆ ਪਰਮੇਸ਼ਵਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਹੱਸਣਗੇ ਉਸ ਨੇ ਆਖਿਆ ਕੌਣ ਅਬਰਾਹਮ ਨੂੰ ਆਖਦਾ ਭਾਈ ਸਾਰਾ ਪੁੱਤਰਾਂ ਨੂੰ ਦੁੱਧ ਚੁੰਘਾਏਗੀ ਕਿਉਂਕਿ ਮੈਂ ਉਹਦੇ ਬੁਢੇਪੇ ਲਈ ਪੁੱਤਰ ਜਣੀ ਉਹ ਮੁੰਡਾ ਵੱਧਦਾ ਗਿਆ ਔਰ ਉਹਦਾ ਦੁੱਧ ਛੁਡਾਇਆ ਗਿਆ ਔਰ ਅਬਰਾਹਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡਾ ਖਾਣਾ ਕੀਤਾ ਸਾਰਾ ਨੇ ਹਾਜ਼ਰਾ ਮਿਸਰਨ ਦੇ ਪੁੱਤਰ ਨੂੰ ਜਿਹਨੂੰ ਉਹ ਅਬਰਾਹਮ ਲਈ ਜਣੀ ਸੀ ਹਿੜ ਹਿੜ ਕਰਦੇ ਹੋਏ ਡਿੱਠਾ ਇਸ ਲਈ ਉਹਨੇ ਅਬਰਾਹਮ ਨੂੰ ਆਖਿਆ ਭਾਈ ਇਸ ਗੋਲੀ ਔਰ ਇਹਦੇ ਪੁੱਤਰ ਨੂੰ ਕੱਢ ਛੱਡ ਕਿਉਂ ਜੋ ਇਸ ਗੋਲੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਵਾਰਸ ਨਹੀਂ ਹੋਵੇਗਾ ਪਰ ਆਪਣੇ ਪੁੱਤਰ ਦੇ ਕਾਰਨ ਅਬਰਾਹਮ ਦੀ ਨਿਗਾਹ ਵਿਚ ਇਹ ਗੱਲ ਅਤ ਬੁਰੀ ਸੀ ਤਾਂ ਪਰਮੇਸ਼ਵਰ ਨੇ ਅਬਰਾਹਮ ਨੂੰ ਆਖਿਆ ਕਿ ਇਹ ਗੱਲ ਇਸ ਮੁੰਡੇ ਅਤੇ ਤੇਰੇ ਗੋਲੀ ਦੇ ਵਿਖੇ ਤੇਰੀ ਨਿਗਾਹ ਵਿਚ ਬੁਰੀ ਨਾ ਲੱਗੇ ਜੋ ਕੁਝ ਸਾਰਾ ਨੇ ਤੈਨੂੰ ਆਖਿਆ ਹੈ ਤੂੰ ਉਹਦੀ ਆਵਾਜ਼ ਸੁਣ ਕਿਉਂਕਿ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ ਅਤੇ ਮੈਂ ਉਸ ਗੋਲੀ ਦੇ ਪੁੱਤਰ ਤੋਂ ਵੀ ਇਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ ਤਦ ਅਬਰਾਹਮ ਤੜਕੇ ਉਠਿਆ ਔਰ ਰੋਟੀ ਔਰ ਪਾਣੀ ਦੀ ਇਕ ਮਸ਼ਕ ਲੈ ਕੇ ਹਾਜ਼ਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਾਂ ਉਹ ਤੁਰ ਪਈ ਅਤੇ ਬਾਹਰ ਸਭਾ ਦੀ ਉਜਾੜ ਵਿਚ ਭੌਂਦੀ ਫਿਰਦੀ ਰਹੀ ਜਦ ਮਸ਼ਕ ਵਿਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਉਸ ਮੁੰਡੇ ਨੂੰ ਇਕ ਝਾੜੀ ਦੇ ਹੇਠ ਸੁੱਟ ਦਿੱਤਾ ਤਾਂ ਆਪ ਸਾਹਮਣੇ ਇਕ ਤੀਰ ਦੀ ਮਾਰ ਉੱਤੇ ਦੂਰ ਜਾ ਬੈਠੀ ਕਿਉਂਕਿ ਉਸ ਆਖਿਆ ਮੈਂ ਬੱਚੇ ਦੀ ਮੌਤ ਨਾ ਦੇਖਾਂ ਸੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ ਉੱਚੀ ਰੋਈ ਤਾਂ ਪਰਮੇਸ਼ਵਰ ਨੇ ਮੁੰਡੇ ਦੀ ਆਵਾਜ਼ ਸੁਣ ਲਈ ਔਰ ਪਰਮੇਸ਼ਵਰ ਦੇ ਦੂਤ ਨੇ ਆਕਾਸ਼ ਤੋਂ ਹਾਜ਼ਰਾ ਨੂੰ ਬੁਲਾ ਕੇ ਆਖਿਆ ਹਾਜ਼ਰਾ ਤੈਨੂੰ ਕੀ ਹੋਇਆ ਨਾ ਡਰ ਕਿਉਂਕਿ ਪਰਮੇਸ਼ਵਰ ਨੇ ਮੁੰਡੇ ਦੀ ਆਵਾਜ਼ ਜਿੱਥੇ ਉਹ ਪਿਆ ਹੈ ਉਥੋਂ ਸੁਣ ਲਈ ਹੈ ਉੱਠ ਔਰ ਮੁੰਡੇ ਨੂੰ ਚੁੱਕ ਲੈ ਔਰ ਆਪਣੇ ਹੱਥਾਂ ਵਿਚ ਸਾਂਭ ਕਿਉਂਕਿ ਮੈਂ ਇਸ ਨੂੰ ਇਕ ਵੱਡੀ ਕੌਮ ਬਣਾਵਾਂਗਾ ਤਾਂ ਪਰਮੇਸ਼ਵਰ ਨੇ ਉਸਦੀਆਂ ਅੱਖਾਂ ਖੋਲੀਆਂ ਔਰ ਉਸਨੇ ਪਾਣੀ ਦਾ ਇਕ ਖੂਹ ਡਿੱਠਾ ਅਤੇ ਉਹ ਜਾ ਕੇ ਮਸ਼ਕ ਨੂੰ ਪਾਣੀ ਨਾਲ ਭਰ ਲੈ ਆਈ ਔਰ ਮੁੰਡੇ ਨੂੰ ਪਿਲਾਇਆ ਅਤੇ ਪਰਮੇਸ਼ਵਰ ਉਸ ਮੁੰਡੇ ਦੇ ਅੰਗ ਸੰਗ ਸੀ ਤਾਂ ਉਹ ਵੱਧਦਾ ਗਿਆ ਅਤੇ ਉਜਾੜ ਵਿਚ ਰਿਹਾ ਔਰ ਵੱਡਾ ਹੋ ਕੇ ਤੀਰ ਅੰਦਾਜ਼ ਬਣਿਆ ਉਹ ਪਰਾਰ ਦੀ ਉਜਾੜ ਵਿਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿਚੋਂ ਇਕ ਤੀਵੀਂ ਉਸ ਲਈ ਲੈ ਆਈ ਫਿਰ ਉਸ ਸਮੇਂ ਐਂ ਹੋਇਆ ਕਿ ਅਬੀਮਲਕ ਔਰ ਉਸਦੀ ਸੈਨਾ ਦੇ ਸਰਦਾਰ ਫਿਕੋਲ ਨੇ ਅਬਰਾਹਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈ ਪਰਮੇਸ਼ਵਰ ਤੇਰੇ ਸੰਗ ਹੈ ਹੁਣ ਤੂੰ ਮੇਰੇ ਨਾਲ ਪਰਮੇਸ਼ਵਰ ਦੀ ਸਹੁੰ ਖਾ ਕਿ ਤੂੰ ਮੇਰੇ ਨਾਲ ਅਤੇ ਮੇਰੇ ਪੁੱਤਰਾਂ ਨਾਲ ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਮਾਵੇਂਗਾ ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ ਤੂੰ ਵੀ ਮੇਰੇ ਉੱਤੇ ਔਰ ਇਸ ਦੇਸ਼ ਉੱਤੇ ਜਿਸ ਵਿਚ ਤੂੰ ਪਰਦੇਸੀ ਰਿਹਾ ਹੈ ਕਰੇਗਾ ਤਦ ਅਬਰਾਹਮ ਨੇ ਆਖਿਆ ਮੈਂ ਸਹੁੰ ਖਾਵਾਂਗਾ ਤਾਂ ਅਬਰਾਹਮ ਨੇ ਅਬੀਮਲਕ ਨੂੰ ਇਹ ਖੂਹ ਦਾ ਉਲਾਂਭਾ ਦਿੱਤਾ ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਹ ਲਿਆ ਸੀ ਤਾਂ ਅਬੀਮਲਕ ਨੇ ਆਖਿਆ ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਹਨੇ ਕੀਤਾ ਅਤੇ ਤੈਂ ਵੀ ਮੈਨੂੰ ਨਹੀਂ ਦੱਸਿਆ ਮੈਂ ਅੱਜ ਦੇ ਦਿਨ ਤੋਂ ਅੱਗੇ ਸੁਣਿਆ ਵੀ ਨਹੀਂ। ਤਾਂ ਅਬਰਾਹਮ ਨੇ ਭੇਡਾਂ ਔਰ ਗਾਈਆਂ ਬਲਦ ਲੈ ਕੇ ਅਬੀਮਲਕ ਨੂੰ ਦਿੱਤੇ ਅਤੇ ਦੋਹਾਂ ਨੇ ਆਪੋ ਵਿਚ ਨੇਮ ਕੀਤਾ। ਅਬਰਾਹਮ ਨੇ ਭੇਡਾਂ ਦੀਆਂ 7 ਲੇਲੀਆਂ ਲੈ ਕੇ ਵੱਖਰੀਆਂ ਕਰ ਲਈਆਂ। ਤਾਂ ਅਬੀਮਲਕ ਨੇ ਅਬਰਾਹਮ ਨੂੰ ਆਖਿਆ ਕਿ ਇਨ੍ਹਾਂ 7 ਵੱਖਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ? ਉਸ ਆਖਿਆ, ਤੂੰ ਇਹ 7 ਲੇਲੀਆਂ ਮੇਰੇ ਹੱਥੋਂ ਲੈ ਲੈ, ਤਾਂ ਜੋ ਇਹ ਮੇਰੀਆਂ ਗਵਾਹ ਹੋਣ, ਭਾਈ ਇਹ ਖੂਹ ਮੈਂ ਪੁੱਟਿਆ ਹੈ। ਇਸੇ ਲਈ ਉਸ ਥਾਂ ਦਾ ਨਾਂ ਬੇਰ ਸਭਾ ਪੈ ਗਿਆ, ਕਿਉਂਜ ਉਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ। ਸੋ ਉਨ੍ਹਾਂ ਨੇ ਬੇਰ ਸਭਾ ਵਿਚ ਨੇਮ ਕੀਤਾ ਔਰ ਅਬੀਮਲਕ ਔਰ ਉਸਦੀ ਸੇਨਾ ਦਾ ਸਰਦਾਰ ਫਿਕੋਲ ਉਠੇ ਅਤੇ ਫਲਸਤੀਸੀਆਂ ਦੇ ਦੇਸ਼ ਨੂੰ ਮੁੜ ਆਏ। ਉਪਰੰਤ ਉਸਨੇ ਬੇਰ ਸਭਾ ਵਿਚ ਝਾਉ ਦਾ ਇਕ ਰੁੱਖ ਲਾਇਆ ਅਤੇ ਉਥੇ ਯਹੋਵਾ ਅਟਲ ਪਰਮੇਸ਼ਵਰ ਦਾ ਨਾਂ ਲਿਆ ਅਤੇ ਅਬਰਾਹਮ ਬਹੁਤਿਆਂ ਦਿਨਾਂ ਤੀਕ ਫਲਸਤੀਸੀਆਂ ਦੇ ਦੇਸ਼ ਵਿਚ ਪਰਦੇਸੀ ਹੋ ਕੇ ਰਿਹਾ।